ਭੁੱਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿਨ ਦਰਸ਼ਨ ਲਗੜਾ ਸਾਉ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਓ ਬਿਖਿਆ ਪੋਹਿ ਨਾ ਸਕਈ ਮਿਲ ਸਾਧੂ ਗੁਣ ਗਾਓ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਭਾਓ ਕਰ ਗਏ ਲੀਨੀ ਪਾਰ ਬ੍ਰਹਮ ਬਹੁਣ ਛੜੀਆਂ ਬਾਰ ਜਾਂ ਲਗ ਦੇਰੀਆਂ ਹਰ ਸੱਜਣ ਅਗਮ ਅਗਾਓ ਸਰਮ ਪਈ ਨਾਰਾਇਣੇ ਨਾਨਕ ਦਰ ਪਈਆ ਭੁੱਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਪੋਹ ਦਾ ਮਹੀਨਾ ਤੁਖਾਰ ਕੱਕਰ ਬਰਫ ਪਾਲਾ ਮਾਜ ਰਾਗ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਾਰਾਂਮਾਂ ਨਾਮਕ ਬਾਣੀ ਦੁਆਰਾ ਇਹ ਉਪਦੇਸ਼ ਜਿਨ੍ਹਾਂ ਦੇ ਕੰਠ ਦੇ ਪਰਮਾਤਮਾ ਦਾ ਨਾਮ ਹੁੰਦਾ ਹੈ ਪੋਹ ਦੇ ਮਹੀਨੇ ਦਾ ਤੁਖਾਰ ਕੱਕਰ ਪਾਲਾ ਉਨ੍ਹਾਂ ਨੂੰ ਨਹੀਂ ਵਿਆਪਦਾ। ਦਰਅਸਲ ਅੱਤ ਦੀ ਗਰਮੀ ਜਿੱਥੇ ਮਨੁੱਖ ਨੂੰ ਬੇਚੈਨ ਕਰ ਦਿੰਦੀ ਹੈ, ਅੱਤ ਦੀ ਠੰਡ ਮਨੁੱਖ ਨੂੰ ਆਲਸੀ ਕਰ ਦਿੰਦੀ ਹੈ, ਦਲਿਦਰੀ ਬਣਾ ਦਿੰਦੀ। ਬਹੁਤ ਠੰਡ ਹੈ, ਬਹੁਤ ਠੰਡ ਹੈ, ਉੱਠਣ ਨੂੰ ਜੀ ਨਹੀਂ ਕਰਦਾ। ਅੱਗ ਕੋਲ ਬੈਠੇ ਰਹੀਏ, ਬਿਸਤਰ ਵਿਚ ਬੈਠੇ ਰਹੀਏ, ਕਮਰੇ ਵਿਚ ਬੈਠੇ ਰਹੀਏ, ਧੁੱਪ ਤੇ ਬੈਠੇ ਰਹੀਏ, ਕਿਧਰੇ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ, ਕਿਧਰੇ ਵੀ ਜਾਣ ਨੂੰ ਜੀ ਨਹੀਂ ਕਰਦਾ। ਔਰ ਇਸ ਤਰ੍ਹਾਂ ਹੱਡ ਜੋੜ ਜੁੜਦੇ ਨੇ, ਸਰੀਰ ਜੁੜਿਆ ਜੁੜਿਆ ਰਹਿੰਦਾ ਹੈ ਠੰਡ ਦਾ ਆਪਣਾ ਇਕ ਅਸਰ। ਔਰ ਜਿਤਨੀ ਗਹਿਰੀ ਠੰਡ ਹੋਵੇਗੀ ਉਤਨਾ ਹੀ ਮਨੁੱਖ ਆਲਸੀ ਹੋ ਜਾਂਦਾ, ਦਲਿਦਰੀ ਹੋ ਜਾਂਦਾ ਔਰ ਮਹਿਲਾ ਜਿਹਾ ਰਹਿਣ ਲੱਗ ਪੈਂਦਾ। ਪਰ ਬਹੁਤ ਗਰਮੀ ਹੈ, ਬਹੁਤ ਗਰਮੀ ਹੈ ਤੋ ਬੇਚੈਨ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ। ਹੂ ਬਹੂ ਇਸ ਤਰ੍ਹਾਂ ਦੇਖਣ ਵਿਚ ਆਇਆ ਮਾਨਸਿਕ ਮੰਡਲ ਵਿਚ ਵੀ ਜਿੱਥੇ ਕ੍ਰੋਧ ਹੈ ਔਰ ਅਹੰਕਾਰ ਹੈ, ਲੋਭ ਹੈ, ਬੜੀ ਜ਼ਾਲਮਾਨਾ ਤਬੀਅਤ ਹੈ, ਅੱਤ ਦੀ ਗਰਮੀ ਹੈ, ਉੱਥੇ ਵੀ ਦੁੱਖ ਹੀ ਦੁੱਖ ਹੈ। ਪਰ ਜਿੱਥੇ ਅੱਤ ਦੀ ਠੰਡ ਹੈ, ਬੜਾ ਗਹਿਰਾ ਆਲਸ ਹੈ, ਬਹੁਤ ਗਹਿਰੀ ਦਰਿਦਰੀ ਹੈ, ਦੇਖਣ ਵਿਚ ਆਇਆ ਉੱਥੇ ਵੀ ਦੁੱਖ ਹੈ। ਜੀਵਨ ਵਿਚ ਹਰਕਤ ਚਾਹੀਦੀ ਹੈ, ਨਾ ਗਰਮੀ ਰੋਕੇ ਨਾ ਠੰਡ ਰੋਕੇ, ਭਾਵ ਨਾ ਜ਼ਾਲਮਾਨਾ ਤਬੀਅਤ ਹੋਵੇ ਤੇ ਨਾ ਹੀ ਆਲਸ ਤੇ ਦਲਿਦਰੀ ਹੋਵੇ। ਪਰ ਕੀ ਕੀਤਾ ਜਾਏ ਜੇ ਬਾਹਰ ਬਹੁਤੀ ਠੰਡ ਹੋਵੇ, ਕੱਕਰ ਪੈ ਰਹੀ ਹੈ, ਬਰਫ਼ ਪੈ ਰਹੀ ਹੈ, ਸਰਦ ਸੀਤ ਲਹਿਰ ਚੱਲ ਰਹੀ ਹੈ, ਠੰਡੀਆਂ ਹਵਾਵਾਂ ਨੇ, ਐਸੇ ਮਾਹੌਲ ਵਿਚ ਕੀ ਕਰੀਏ। ਦਰਅਸਲ ਵਿਗਿਆਨ ਨੇ ਤੇ ਅਜੇ ਖੋਜ ਕਰਨੀ ਹੈ, ਪਰ ਧਰਮ ਕਹਿੰਦਾ ਹੈ ਜਿਨ੍ਹਾਂ ਦੇ ਕੰਠ ਵਿਚ ਪਰਮਾਤਮਾ ਦਾ ਨਾਂ ਹੋਵੇ, ਇਤਨਾ ਉਤਸ਼ਾਹ ਹੁੰਦਾ ਉਨ੍ਹਾਂ ਦੇ ਅੰਦਰ, ਇਤਨੀ ਉਮੰਗ ਆਉਂਦੀ ਹੈ ਕਿ ਪੋਹ ਦੇ ਮਹੀਨੇ ਦਾ ਕੱਕਰ ਪਾਲਾ ਉਨ੍ਹਾਂ ਦੇ ਅੰਦਰ ਆਲਸ ਨਹੀਂ ਪੈਦਾ ਕਰਦਾ। ਪਰਮਾਤਮਾ ਦਾ ਨਾਮ ਅਨੰਤ ਗੁਣਾਂ ਵਿਚ ਇਸ ਦੈਵੀ ਗੁਣ ਨੂੰ ਵੀ ਜੋ ਹੈ ਪੈਦਾ ਕਰ ਦਿੰਦਾ ਕਿ ਮਨੁੱਖ ਫੁਰਤੀਲਾ ਹੋ ਜਾਂਦਾ, ਚੁਸਤ ਹੋ ਜਾਂਦਾ, ਆਲਸ ਦੂਰ ਹੋ ਜਾਂਦਾ। ਆਲਸ ਚੀਜ ਗਿਆ ਸਭ ਤਨ ਦੇ, ਯਾ ਹੋਰ ਪੰਕਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ, ਮਹਾ ਮੋਹਣੀ ਦੁੱਧ ਨਾ ਵਿਆਪੇ ਤੇਰਾ ਆਲਸ ਕਹਾਂ ਗਏ ਹੋਏ। ਪਰਮਾਤਮਾ ਦਾ ਨਾਮ ਐਸਾ ਹੈ ਵਾਕਈ ਆਲਸ ਚਲਾ ਜਾਂਦਾ, آلس نہیں رہندا، دلدری نہیں رہندی۔ تو صاحب کہندے نے جنہاں دے کنٹھ دے پرماتما دا نام ہے، ہر وقت اس دے نام دا اچارن جڑے کنٹھ کردے نے، انہاں دے اندر اتنی نگ آ جاندی ہے کہ پوہ دے مہینے دی تکھار ٹھنڈ اککل انہاں دے اندر آلس نہیں پیدا کردی۔ پوکھ تکار نہ ویا پئی، کنٹھ ملیا ہر من بے دیا چرنار دن درسن لگڑا سا۔ جنہ دا من پریپورن پرماتما دے درشنا دے چلین ہو گیا اور ربی گن ہردے دے وس گئے نے، پرماتما دے نام دا سواد آن لگتے ہے، ایسیاں جو جیو استریاں نے، ایسے جو پرش نے، انہاں نوں پوہ دے مہینے دی اے ٹھنڈ نہیں ویاپتی اور انہاں دے ادھیاتمک گناہ وچ روک نہیں کھڑا کردی۔ ایسیاں جڑیاں جیو استریاں نے اوٹ گووند گوپال رائے سیوا سوامی لا، او کیول اوٹ آسرا گووند گوپال سرشتی دا جو پالنہار ہے، جو رائے مالک ہے، اس دی ہی اوٹ کٹک دیا نے، اس دے آسرے تے ہی اپنا جیون بتیت کر دیا نے۔ دراصل جیون لئی کوئی نہ کوئی آدھار آسرا اوٹ تے چاہید ہے۔ دیکھ دیا درخت کھڑے نے زمین دے آسرے تے، اچھے اچھے محل کھڑے نے بنیاداں دے آسرے تے، دیکھدے ہاں ریلاں موٹراں گڈیاں چل رہی نے گیس پیٹرول دے آسرے تے۔ جیون نو چلن لئی اور جیون وچ خوشیاں نو چلن لئی، جیون وچ آنند مگنتا اے وی چلدی رہے، تو کوئی تے آدھار چاہیدا ہے، کوئی تے ٹیک چاہیے۔ اے خیال تے منکھ دے اندر ہے، پر منکھ اپنا آسرا لبن دے ہمیشہ ہی غلطی کردا ہے۔ کدی کہہ دیندا ہے ماں آسرا ہے، کدی کہندا ہے پتا آسرا ہے، اے ترا آسرا ہے، اے پتنی یا پتی میرا آسرا ہے، اے بچے میرا آسرا نے، اے پڑوسی اے متر میرا آسرا ہے، پر اے آسرے عارضی نے وقتی نے، کیونکہ او موتے سکھ چاہتے ہیں ہم اوتے سکھ چاہتے ہیں۔ جتھے اسی انہاں کول سکھ پھیرا تے خوشیاں چاہندے ہاں آدھار بنانے ہاں، اتھے او سانوں بھی آدھار بنا کے ساڈے کول بھی کھیڑا تے خوشیاں لینا چاہندے نے۔ اس واسطے سنسار دے سارے سنبندھ نوں انج آکھیا گیا ہے، لین دین دے سنبندھ، جتھے سکھ دینا بند ہو جائے سکھ لینا بھی بند ہو جاندا ہے۔ جتھے کوئی کسے نوں پرسنتا دے نا، پرسنتا لینی بھی اوکھی ہو جائے گی، کوئی کسے نوں عزت دے نا، عزت لینی بھی اوکھی ہو جائے گی۔ یہ تے سارے دین لین دے سمبند نے۔ ایک سمبند ایسا ہے پریپورن پرماتما دا جو دیندا ہی ہے، دیندا ہی ہے، دیندا ہی ہے، بدلے وچ کچھ بھی نہیں لیندا، دیندا دے لیندے تھک پائے، وہ دیندا دیندا نہیں تھکدا، لیندے لیندے جیو تھک جاندے۔ پھر وہ دین واسطہ ایسا ہے کہ وڈا داتا دل نہ توائے، پہاڑاں جتنیاں داتا دے کے بھی دل جتنی بھی منگ نہیں رہا۔ نہیں تے اکثر دیکھے ہے دل جتنا پروپکار کر کے کسے دے، منک پہاڑاں جتنا بدلے دس منگنا ہے، بہت منگنا ہے، میں تیرے نال اے کیتا ہن تو کر، تھوڑا جیا کر کے، تھوڑا جیا سکھ دے کے منک دوسرے کول بہت وڈا سکھ منگدا ہے۔ پر ایک پریپورن پرماتما ہے، اتنے کھیڑے خوشیاں دے کے بھی بدلے دچ کچھ منگ نہیں ہے، داتا ہے، وڈا داتا دل نہ کمائے۔ تو جنہ نے ایسے پرماتما دی اوٹ پکڑی ہے، ایسے پرماتما دا آسرا پکڑے ہے، جو سرشتی دا پالنہار ہے، مالک ہے، سدی بھی کھیڑے تے خوشیاں چ رہنیاں نے۔ صاحب کہندے نے انہاں دے اندر اے ارداس بھی پیدا ہوندی ہے کہ او جو مالک ہے او دی سیوا وچ ہی جڑے رہیے اور سیوا دا ہی لا کھٹیے، آنند کھٹیے۔ ایسے جو سیوا وچ جٹیاں ان پربھو دی، ਔਰ ਉਸਦਾ ਓਟ ਆਸਰਾ ਤੱਕ ਕੇ ਆਪਣਾ ਜੀਵਨ ਬਤੀਤ ਕਰ ਰਹੀਆਂ ਨੇ। ਮਹਾਰਾਜ ਕਹਿੰਦੇ ਨੇ ਵਿਖਿਆ ਪੋਹ ਨਾ ਸਸ ਕਈ ਮਿਲ ਸਾਧੂ ਗੁਣ ਵਾ। ਉਹਨਾਂ ਨੂੰ ਵਿਸ਼ਿਆਂ ਦੀ ਜ਼ਹਿਰ ਨਹੀਂ ਵਿਆਪਦੀ, ਵਿਕਾਰਾਂ ਦੀ ਜ਼ਹਿਰ ਨਹੀਂ ਵਿਆਪਦੀ। ਕਿਉਂ? ਕਿਉਂਕਿ ਗੁਰੂ ਦੀ ਸੰਗਤ ਵਿਚ ਬੈਠ ਕੇ, ਸਤਸੰਗ ਵਿਚ ਬੈਠ ਕੇ ਉਹ ਜੀਵ ਇਸਤਰੀਆਂ ਪਰਮਾਤਮਾ ਦੇ ਗੁਣਾਂ ਦੀ ਸੰਭਾਲ ਕਰਦੀਆਂ ਨੇ, ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਂਦੀਆਂ ਨੇ ਔਰ ਉਸਦਾ ਹੀ ਕੇਵਲ ਆਸਰਾ ਤੱਕ ਕੇ, ਉਸ ਨੂੰ ਹੀ ਕੇਵਲ ਓਟ ਬਣਾ ਕੇ ਆਪਣਾ ਜੀਵਨ ਬਤੀਤ ਕਰਦੀਆਂ ਨੇ। ਇਸ ਵਾਸਤੇ ਵਿਕਾਰਾਂ ਦੀ ਜ਼ਹਿਰ ਉਹਨਾਂ ਨੂੰ ਨਹੀਂ ਵਿਆਪਦੀ। ਇਹ ਸਹੀ ਆਸਰਾ ਹੈ। ਇਸ ਆਸਰੇ ਨੂੰ ਜਦ ਵੀ ਕੋਈ ਆਪਣੀ ਜ਼ਿੰਦਗੀ ਦਾ ਆਧਾਰ ਓਟ ਬਣਾ ਲੈਂਦਾ ਹੈ, ਐਸਾ ਪੁਰਸ਼ ਜਗਤ ਵਿਚ ਕਦੀ ਵੀ ਆਸਰਾ ਨਹੀਂ ਹੁੰਦਾ। ਸ਼ਾਇਦ ਇਸ ਵਾਸਤੇ ਪਰਮਾਤਮਾ ਨੂੰ ਨਿਆਸਰਿਆਂ ਦਾ ਆਸਰਾ ਆਖਿਆ ਗਿਆ, ਨਿਓਟਿਆਂ ਦੀ ਓਟ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਦਾਨ। ਔਰ ਇਹ ਹਕੀਕਤ ਹੈ ਕਿ ਜਿਤਨੇ ਚਿਰ ਚੱਕ ਮਨੁੱਖ ਛੋਟੇ ਛੋਟੇ ਆਸਰੇ ਔਰ ਓਟ ਬਣਾਈ ਰੱਖਦਾ ਹੈ, ਉਹਦੇ ਅੰਦਰ ਪ੍ਰਭੂ ਦੀ ਓਟ ਦਾ ਖਿਆਲ ਨਹੀਂ ਪੈਦਾ ਹੁੰਦਾ। ਤੋ ਪਾਤਸ਼ਾਹ ਕਹਿੰਦੇ ਨੇ ਇਹ ਪੋਹ ਦਾ ਮਹੀਨਾ, ਇਹ ਕੱਕਰ, ਇਹ ਪਾਲਾ, ਇਹ ਸੀਤ ਲਹਿਰ, ਇਹ ਠੰਡ, ਜੋ ਲੱਗਦੇ ਹੀ ਮਨੁੱਖ ਨੂੰ ਆਲਸੀ ਤੇ ਦਲਿੱਦਰੀ ਬਣਾ ਦਿੰਦੀਆਂ ਨੇ, ਜਦ ਕੰਠ ਦੇ ਪਰਿਪੂਰਨ ਪਰਮਾਤਮਾ ਦਾ ਨਾਮ ਹੋਵੇ ਤੇ ਉਸਦੀ ਓਟ ਹੋਵੇ, ਕੋਈ ਵੀ ਕੱਕਰ, ਕੋਈ ਵੀ ਪੈਂਦੀ ਬਰਫ਼ ਤੇ ਸੀਤ ਲਹਿਰ ਉਸਨੂੰ ਆਲਸੀ ਨਹੀਂ ਬਣਾ ਸਕਦੀ। ਉਹ ਉਦਮੀ ਹੋਵੇਗਾ, ਉਤਸ਼ਾਹੀ ਹੋਵੇਗਾ ਔਰ ਫੁਰਤੀਲਾ ਹੋਵੇਗਾ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਜਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ। ਗੁਰੂ ਦੀ ਸੰਗਤ ਵਿਚ ਬੈਠ ਕੇ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਇਹ ਜੀ ਇਸਤਰੀ ਜਿੱਥੋਂ ਇਸਦੀ ਉਤਪਤੀ ਹੋਈ ਸੀ ਉਸਦੀ ਪ੍ਰੀਤ ਕਰਕੇ ਉਸਦੇ ਵਿਚ ਹੀ ਸਮਾ ਗਈ। ਜਿੱਥੋਂ ਆਉਣਾ ਹੋਇਆ ਸੀ ਉਸਦੇ ਚ ਹੀ ਸਮਾਣਾ ਨਸੀਬ ਹੋ ਗਿਆ। ਕਰ ਗਏ ਲੀਨੀ ਪਾਰ ਬ੍ਰਹਮ ਬੌਲ ਨਾ ਵਿਛੜਿਆ। ਕਰ ਕਹਿੰਦੇ ਨੇ ਹੱਥ ਨੂੰ। ਪਰਮਾਤਮਾ ਨੇ ਆਪਣਾ ਹੱਥ ਦੇ ਕੇ ਆਪਣਾ ਬਣਾ ਲਿਆ, ਗਲੇ ਨਾਲ ਲਾ ਲਿਆ ਔਰ ਐਸਾ ਮਿਲਾਪ ਬਖਸ਼ਿਆ। ਹੁਣ ਮੁਲਕੇ ਵੀ ਛੋੜਾ ਨਹੀਂ, ਜਗਤ ਵਿਚ ਜਿਤਨੇ ਮਿਲਾਪ ਨੇ ਆਖਿਰ ਇਕ ਨਾ ਇਕ ਦਿਨ ਵਿਛੋੜਾ ਹੁੰਦਾ। ਚਾਹੇ ਇਹ ਮਿਲਾਪ ਪੁੱਤਰਾਂ ਦਾ ਹੋਵੇ, ਮਿੱਤਰਾਂ ਦਾ ਹੋਵੇ, ਮਾਂ ਬਾਪ ਦਾ ਹੋਵੇ, ਭਰਾਵਾਂ ਦਾ ਹੋਵੇ, ਪੜੋਸੀਆਂ ਦਾ ਹੋਵੇ, ਗਹਿਰੇ ਤੋਂ ਗਹਿਰੇ ਸੱਜਣਾਂ ਦਾ ਹੋਵੇ, ਇਕ ਦਿਨ ਵਿਛੋੜੇ ਦਾ ਦੁੱਖ ਦੇਖਣਾ ਹੀ ਪੈਂਦਾ। ਜਾਂ ਤੇ ਜੀਵਦਿਆਂ ਜੀ ਇਹ ਵਿਛੋੜਾ ਹੋ ਜਾਂਦਾ, ਜਾਂ ਫਿਰ ਮਰ ਕੇ ਵਿਛੋੜਾ ਹੋ ਜਾਂਦਾ। ਸਾਰਿਆਂ ਤੋਂ ਹੀ ਮਨੁੱਖ ਟੁੱਟ ਜਾਂਦਾ। ਪਰ ਇਹ ਪ੍ਰਭੂ ਦਾ ਮਿਲਾਪ ਜੋ ਉਹ ਆਪ ਬਾਂਹ ਪਕੜ ਕੇ ਕਰਾਂਦਾ ਹੈ ਆਪਣਾ ਮਿਲਾਪ, ਵਿਛੋੜੇ ਦਾ ਦੁੱਖ ਇਸ ਮਿਲੇ ਹੋਏ ਨੂੰ ਭੋਗਣਾ ਨਹੀਂ ਪੈਂਦਾ। ਸਤਿਗੁਰ ਦੀ ਬਾਣੀ ਦਾ ਵੀ ਫੈਸਲਾ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ। ਇੱਕ ਦਫਾ ਜੇ ਇਹ ਮਿਲ ਜਾਏ ਫਿਰ ਵਿਛੋੜਾ ਨਹੀਂ, ਫਿਰ ਟੁੱਟਣਾ ਨਹੀਂ। ਤੋ ਸਾਹਿਬ ਫਰਮਾਨ ਕਰਦੇ ਨੇ ਜਿਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਓ, ਕਰ ਗਏ ਲੀਨੀ ਪਾਰ ਬ੍ਰਹਮ ਬਹੁ ਨਾ ਵਿਛੜਿਆ। ਬਾਹਰ ਜਾਉ ਲਖ ਦੇਰੀਆ ਹਰ ਸੱਜਣ ਅਗਮ ਅਗਾ। ਉਹ ਪਰਿਪੂਰਨ ਪਰਮਾਤਮਾ ਅਗਮ ਹੈ, ਸਾਡੀ ਸੋਚ ਤੋਂ ਪਰੇ ਹੈ, ਸਾਡੇ ਵਿਚਾਰਾਂ ਤੋਂ ਪਰੇ ਹੈ, ਸਾਡੇ ਇੰਦਰੀਆਂ ਦੀ ਸ਼ਕਤੀ ਤੋਂ ਪਰੇ ਹੈ ਤੇ ਸਾਡੀ ਪਕੜ ਤੋਂ ਵੀ ਪਰੇ ਹੈ। ਸਾਹਿਬ ਕਹਿੰਦੇ ਨੇ ਜੀਵ ਇਸਤਰੀ ਪ੍ਰਭੂ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਜਦ ਪ੍ਰਭਾਵਿਤ ਹੁੰਦੀ ਹੈ, ਇਹ ਮਹਾਨਤਾ ਉਸਦੀ ਉਸਦੇ ਸਾਹਮਣੇ ਉਜਾਗਰ ਹੁੰਦੀ ਹੈ ਔਰ ਉਸਦੇ ਅੰਦਰੋਂ ਐਸੇ ਖਿਆਲ ਪੈਦਾ ਹੁੰਦੇ ਨੇ, ਮੈਂ ਲੱਖਾਂ ਦਫਾ ਸਦਕੇ ਜਾਂਦੀਆਂ ਐਸੇ ਪ੍ਰਮਾਤਮਾ ਤੋਂ, ਮੈਂ ਬਾਰ ਬਾਰ ਨਿਛਾਵਰ ਘੋਲ ਘੋਲ ਜਾਂਦੀਆਂ, ਮੈਂ ਕੁਰਬਾਨ ਹੁੰਦੀਆਂ ਐਸੇ ਪ੍ਰਮਾਤਮਾ ਤੋਂ, ਭਾਵੇਂ ਉਹ ਮੇਰੀ ਪਕੜ ਵਿਚ ਨਹੀਂ, ਭਾਵੇਂ ਉਹ ਮੇਰੀ ਪਹੁੰਚ ਤੋਂ ਪਰੇ ਹੈ, ਭਾਵੇਂ ਉਹ ਮੇਰੀ ਸੋਚ ਤੋਂ ਪਰੇ ਹੈ, ਫਿਰ ਵੀ ਮੈਂ ਤੋਂ ਪਰੇ ਨਹੀਂ, ਫਿਰ ਵੀ ਮੇਰੇ ਕੋਲ ਹੈ। ਹਾਂ, ਮੇਰੇ ਰੋਮ ਰੋਮ ਵਿਚ ਹੈ, ਮੇਰੀ ਸੋਚ ਤੋਂ ਪਰੇ ਹੈ, ਮੇਰੇ ਕੰਨ ਕੰਨ ਵਿਚ ਰਮਿਆ ਹੋਇਆ ਹੈ, ਪਰ ਮੇਰੀ ਪਕੜ ਤੋਂ ਪਰੇ ਹੈ। ਇਹ ਇਸ ਤਰ੍ਹਾਂ ਹੈ ਕਿ ਸੂਰਜ ਦੀ ਇੱਕ ਕਿਰਨ ਮੈਨੂੰ ਛੋਹ ਰਹੀ ਹੈ, ਫਿਰ ਵੀ ਸੂਰਜ ਦੀ ਪਕੜ ਬਹੁਤ ਦੂਰ ਹੈ, میرے ہاتھوں چ سورج نہیں ہے، باویں اس دیا کرنا مینو چھو رہی نے، سورج دیا کرنا کر کے میں جی رہا، سورج دیا کرنا ہی میری پالنا کر رہی نے، پھر بھی میری ہاتھوں وچ سورج نہیں ہے، میرے کول ہوندے ہویا بھی وہ میری پکڑ وچ نہیں ہے، میری پہنچ وچ نہیں ہے۔ اس طرح پرماتما روم روم وچ ہے، اس تو بنا اسی ہو ہی نہیں سکتے۔ اگر سورج ٹھنڈا پی جائے تو سب کچھ ٹھنڈا پی جائے گا، اگر ایشور نہیں تو پھر کچھ بھی نہیں۔ ایشور کر کے ہی اسی ہاں، اور وہ سڈے کول ہے، روم روم وچ ہے، پھر بھی ساری پکڑ تو پرے، ساری پہنچ تو پرے، ساری سوچ تو پرے۔ صاحب کہندے نے ایسا جو پریپورن پرماتما ہے، اسی بار بار اس تو صدقے جاندے ہاں، قربان جاندے ہاں۔ بار جاؤ لکھ بیریا ہر سجن اگم اگاؤ، سرم پئی نارائن نانک در پئی آؤ۔ اس طرح جودڑی کر دی ہوئی جڑی جی استری پرماتما دے در تے ڈہ پیندی ہے، کہنے پرماتما شرن پالک ہے، پھر پرماتما شرن آئے ہوئے دی رکھدا ہے، اور ایسا جو جودڑی کردا ہویا در تے ڈہ پیا ہے، سمجھ لو پرماتما نے اس نو مالک بنا دیتا ہے، سنگھاسن تے بٹھا دیتا ہے، اس نو اپنا بنا دیتا ہے، وہ شرم پیری رکھدا ہے۔ پوک سوہندا سرب سکھ جس بخشے وے پروا، او دے مہینے دا اے اپدیش سندیش، سارے سکھ اس دی جھولی سمجھ لو جس دے اتے او بے پروا پریپورن پرماتما بخشش کر دے وے۔ انیکاں گناں وچ پرماتما دا ایک اے وی گن ہے، بے پروا۔ تے جد کوئی اس بے پرواہ نال جڑدا ہے، آپ بھی بے پرواہ ہو جاندا ہے۔ بے پرواہ سدا رنگ ہر کے جانکو پاک سوامی، کسے دے دباؤ ہیٹھ آ کے ہسنا یہ بے پرواہی دا ہسنا نہیں ہے، کسے دی لوڑ پوری کرن واسطے رو پینا یہ بے پرواہی دا رونا نہیں ہے۔ جیسے کسے مرگ والے گھر وچ چلے گئے، بہت سارے روندے پے سن، اتھے منہ نکل گیا، سبھاو کی کہہ دیتا سانو بہت افسوس ہویا، ماڑے جیاں نیتر بھی سجل ہوئے، پر یہ دوجیاں کر کے، یہ دوجیاں دا پرواہ ہے، یہ بے پرواہی دے ہنجو نہیں نے، اور دوجے دا منہ لحاظ رکھ کے اے بناوٹی خوشی تے بناوٹی ہاسا ظاہر کرنا، یہ بے پرواہی دا ہاسا نہیں ہے۔ جڑا سنت ہے، جو اس بے پرواہ پرماتما نال جڑیا ہویا ہے، او دا ہاسا بھی بے پرواہی، او دا رونا بھی بے پرواہی دا، او دی خاموشی وچ وی بے پرواہی۔ رنگ ہسے رنگ رووے چپ بھی کر جائے، پرواہ نہیں کسے گیری باز سچے نہ ہے۔ تو صاحب کہنے اے مہینہ او دا سارے دا سارا سکھا دا اس دا بتیت ہو جاندہ ہے، جسنو او بے پرواہ پرماتما اپنے گناہ دی بخشش جھولی وچ پا دیندا ہے۔
پوکھ تخار پڑے ون ترن رس سوکھے، آوتے کی نہیں من تن وسے مکھے، من تن روریا جگ جیون گر سب دی رنگ مانی، انڈج چیرت سے تج پت بج گھٹ گھٹ جوت سبانی، درسن دے ہو دیا پت داتے گت پاؤں مت دے ہو، نانک رنگ روے رس رسیا ہر سیوں پریت سدے ہو۔
تخاری بارہ ماہ دھن گرو نانک دیو جی مہاراج دا امر بچن۔ آپ کہندے نے تخار برف ککر پالا پی رہا ہے پو دے مہینے وچ، ون تن رس سوکھے، جنگل وچ بنسپتی دے گھاس سکنے شروع ہو گئے، اوپر برف پی گئی، برف نال وی بنسپتی سڑ دیئے گل دیئے۔ ऐसा ही नहीं कि अतदी गर्मी जद लू चले ते वनस्पति सुख दिए सर दिए अतदी बर्फ पै जाए तामी सुख दिए ते सर दिए दोहां हालतां विच समान अवस्था चाहिए दिए वनस्पति नो खिड़न लई हो बहु मन दी भी यही हालत है अत दी ठंड अत दा आलस मनुख नो सुखा के रख देंदा है जीवन दे हर पासों गति रोक के रख देंदा है और उन्नत होना उसले कठिन हो जाता है। गुरु नानक देव जी महाराज इस दे बहुत सुंदर उदाहरण देंदे ने कि जितने तिनके ने घास फूस वनस्पति इते सुकनी शुरू हो गई क्योंकि बर्फ पै गई ते बर्फ नाल उन्हां दा पुंगरना वधना फुलना रुक गया अत दी ठंड वाकई इतना आलसी बना देंदी है कि उस लई वधना फुलना भजना दौड़ना कुछ करना इस सारे दा सारा रुक जांदा है। सर्व कहिंदे ने पोह दे महीने दा इह प्रताप पोख दे महीने दा इह असर पोख तुखार पड़े वनदन रस सोखे आवत की नाही मन तन वसे मुखे जीव कावन जे किधरे इस ढंग दी अरदास करे हे परमात्मा तू आमदा क्यों नहीं तेरी आमद दी कोई निक मेरा आलस दूर करे मेरे च फुर्तीलापन पैदा करे मैं बेपरवाह होवां मैं अमृत वेले उठ सका मैं गुणा नु संग्रह कर सका तू आमदा क्यों नहीं आवत की नाही मन तन वसे मुखे तू मन देच वस तन देच वस मुख देच वस इस निग दे नाल पोक दे महीने दी जो ए सीत लहर है ए जो कक्कर ते पाला है ए नहीं व्यापेगा जो ख्याल माज राग विच धन गुरु अर्जन देव जी महाराज ने देता है तुखारी राग विच पहले ही पहले पातशाह ने साहिब श्री गुरु नानक देव जी महाराज ने बख्शिश कीता होया है। वाकई जद मन विच ओ वसदा है तो तन विच भी वस जांदा है जैसे मन विच उसकी याद वसदी है तन सेवा करने लग पैंदा है आलस दूर हो जांदा है और जैसे उसके गुण मन नु प्रभावित करदे ने रसना वाहेगुरु वाहेगुरु जपन लग पैंदी है अभ्यासी दी ए पहचान है कि उदा तन सेवा विच लीन है उदा मन याद विच लीन है उदी रसना जाप विच लीन है बस यही पहचान है रसना जप ली जाए तन सेवा करदा जाए और मन उसकी याद विच जो है लीन होवे तो शायद ऐसा पै फरमान कर देने आवत की नाही मन तन वसे ए परिपूर्ण परमात्मा तू आमदा क्यों नहीं मन विच वस तन विच वस मुख विच वस ताकि इस वसन दे नाल मेनू निगदी प्राप्ति होवे और ए आलस जो कक्कर करके है बर्फ करके है सीत लहर करके है ए दूर होवे समान अवस्था ही दरअसल सुखदाई है अति सर्वत्र विवर्जते साहिब गुरु अर्जन देव जी महाराज दा वाक अति हों धक्का खाए जीवन दे जिस पक दे जी जदों कदी मनुख अत करदा है धक्के खांदा है रस आनंद समान अवस्था दे चाहे मद दे चाहे सहज दे चाहे तो साहिब ऐसा ही जो है इत्थे फरमान पे कर देन अत दी ठंड अत दा आलस किवें दूर होवे ਇਹ ਸੀਤ ਲਹਿਰ ਉਦਮ ਜੋ ਹੈ ਕਰਨ ਨੂੰ ਰੋਕਦੀ ਪਈ ਏ ਇਹ ਬਰਫ ਜੀਵਨ ਦੀ ਸਾਰੀ ਹਰਕਤ ਨੂੰ ਰੋਕੀ ਬੈਠੀ ਏ ਔਰ ਬਨਸਪਤੀ ਦਾ ਫੁੱਲਣਾ ਵਧਣਾ ਹਰਾ ਹੋਣਾ ਔਖਾ ਹੁੰਦਾ ਜਾ ਰਿਹਾ ਜੀਵਨ ਵਿਚ ਹਰਿਆਵਲੀ ਦਾ ਪੈਦਾ ਕਰਨਾ ਕਠਿਨ ਹੁੰਦਾ ਜਾ ਰਿਹਾ ਤੋ ਕੀ ਕਰੀਏ ਸਾਹਿਬ ਕਹਿੰਦੇ ਇੰਜ ਫਰਿਆਦ ਕਰ ਹੇ ਪ੍ਰਭੂ ਤੂੰ ਮੇਰੇ ਮਨ ਵਿਚ ਕਿਉਂ ਨਹੀਂ ਵਸਦਾ ਤੂੰ ਮੇਰੇ ਤਨ ਵਿਚ ਕਿਉਂ ਨਹੀਂ ਵਸਦਾ तू मेरे मुख दे क्यों नहीं वसदा इस तरह की जड़ी मंग ते चाहत है अगर कोई उस ठंडे महीने विच भी करे तो उसका मुख उच्चारण करने लग पड़ेगा मन विच प्रभु वस जाएगा तन सेवा विच लीन हो जाएगा इस तरह की निग दी प्राप्ति होंदिया ही पोह दे महीने दी जो ए रोक है ਉਸ ਲਈ ਇਹ ਰੋਕ ਸਾਬਤ ਨਹੀਂ ਹੋਵੇਗੀ। ਆਵਤ ਕੀ ਨਾਹੀ ਮਨ ਤਨ ਵਸੇ ਮੁਖੇ, ਮਨ ਤਨ ਰਵ ਰਿਹਾ ਜਗ ਜੀਵਨ ਗੁਰ ਸਭ ਦੀ ਰੰਗ ਮਾਣੀ। ਸਹਿਗਤ ਨੇ ਗੁਰੂ ਦੇ ਸ਼ਬਦ ਦੇ ਮਿਲਾਪ ਦੇ ਦੁਆਰਾ ਜੀ ਇਸਤਰੀ ਮਨ ਤੇ ਤਨ ਵਿਚ ਪਰਿਪੂਰਨ ਪਰਮਾਤਮਾ ਨੂੰ ਵਸਾ ਕੇ ਰੰਗ ਮਾਣਦੀ ਹੈ। ਉਹ ਜੋ ਜਗਤ ਦਾ ਜੀਵਨ ਹੈ ਕਿਸੇ ਇੱਕ ਦਾ ਜੀਵਨ ਨਹੀਂ। ਆਮ ਜਗਤ ਵਿਚ ਕਹਾਵਤ ਹੈ ਫਲਾਣਾ ਤੇ ਮੇਰਾ ਜੀਵਨ ਹੈ, ਫਲਾਣਾ ਤੇ ਮੇਰੀ ਜਾਨ ਹੈ, ਕਹਾਵਤ ਹੈ, ਸੱਚ ਨਹੀਂ ਹੈ, ਹਕੀਕਤ ਨਹੀਂ ਹੈ। ਚਲੋ ਜੇ ਕਿਧਰੇ ਮਨ ਵੀ ਲਈਏ ਫਲਾਣਾ ਤੇ ਮੇਰੀ ਜਾਨ ਹੈ, ਪਰ ਸਿਰਫ ਉਸਦੀ ਜਾਨ ਹੋ ਸਕਦਾ ਹੈ, ਜਗਤ ਦੀ ਨਹੀਂ, ਸਾਰੇ ਸੰਸਾਰ ਦੀ ਨਹੀਂ, ਸਾਰੀ ਮਖਲੂਕ ਦੀ ਨਹੀਂ। ਅਵਲ ਤੇ ਕੋਈ ਕਿਸੇ ਦੀ ਜਾਨ ਨਹੀਂ। ਬੜਾ ਆਸ਼ਕੀ ਮਿਜ਼ਾਜੀ ਉਸ ਵਿਚ ਇਹ ਪ੍ਰਚਲਿਤ ਵਾਕ ਵੀ ਮੇਰੀ ਜਾਨ ਫਲਾਣਾ ਤੇ ਮੇਰੀ ਜਾਨ ਹੈ, ਮੇਰੇ ਪ੍ਰਾਣ ਹੈ, ਨਹੀਂ। ਜਗਤ ਦਾ ਜੀਵਨ, ਜਗਤ ਦੀ ਜਾਨ, ਜਗਤ ਦੇ ਪ੍ਰਾਣ ਕੇਵਲ ਪਰਿਪੂਰਨ ਪ੍ਰਮਾਤਮਾ ਹੈ। ਸਾਰਿਆਂ ਦੀ ਉਹ ਜਿੰਦ ਜਾਨ ਹੈ, ਸਾਰਿਆਂ ਦੀ ਉਹ ਪ੍ਰਾਣ ਹੈ। ਪਰ ਕਮਾਲ ਦੀ ਗੱਲ, ਜੋ ਸਾਰਿਆਂ ਦੀ ਜਾਨ ਹੈ ਉਸਨੂੰ ਕੋਈ ਵੀ ਐਸਾ ਘੱਟ ਹੀ ਆਖਦਾ ਹੈ, ਹੇ ਪ੍ਰਭੂ ਤੂੰ ਮੇਰੇ ਪ੍ਰਾਣ ਹੈ, ਤੂੰ ਮੇਰੀ ਜਾਨ ਹੈ। ਲੇਕਿਨ ਉਹਨਾਂ ਨੂੰ ਇਹ ਕਹਿੰਦਾ ਫਿਰਦਾ ਹੈ ਇਹ ਮੇਰੀ ਜਾਨ, ਇਹ ਮੇਰੀ ਜਾਨ, ਜਦਕਿ ਉਸਦੀ ਜਾਨ ਹੈ ਹੀ ਨਹੀਂ, ਉਸਦੇ ਪ੍ਰਾਣ ਤੋਂ ਹੈ ਹੀ ਨਹੀਂ। ਤੇ ਸਾਹਿਬ ਫਰਮਾਨ ਤੇ ਕਰਦੇ ਨੇ ਉਹ ਜੋ ਜਗਤ ਦਾ ਜੀਵਨ ਹੈ ਗੁਰ ਸ਼ਬਦ ਦੇ ਜਾਪ ਦੁਆਰਾ ਜਗਤ ਦੇ ਜੀਵਨ ਦਾ ਜੀਵ ਰੂਪੀ ਇਸਤਰੀ ਆਨੰਦ ਮਾਣਦੀ ਹੈ, ਔਰ ਉਸਦੇ ਮਨ ਤੇ ਤਨ ਵਿਚ ਉਸਦਾ ਬਕਾਇਦਾ ਛਾਪ ਰਹਿੰਦੀ ਹੈ। ਉਸਦੇ ਮਨ ਦੇ ਉੱਤੇ ਬਕਾਇਦਾ ਉਸ ਪਰਿਪੂਰਨ ਪ੍ਰਮਾਤਮਾ ਦਾ ਪ੍ਰਭਾਵ ਰਹਿੰਦਾ ਹੈ, ਐਸੀ ਉਸਦੀ ਤਰਜ਼ੇ ਜ਼ਿੰਦਗੀ ਬਣ ਜਾਂਦੀ ਹੈ। ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣ, ਚਾਰ ਖਾਣੀਆਂ ਨੇ ਜਿੱਥੋਂ ਜੀਵਨ ਉਤਪੰਨ ਹੁੰਦਾ ਹੈ। ਸਭ ਤੋਂ ਵੱਡੀ ਖਾਣ ਹੈ ਅੰਡੇ, ਦੂਜੀ ਖਾਣ ਹੈ ਜੇਰ ਪੇਟ, ਤੀਜੀ ਖਾਣ ਹੈ ਉਤਪੁਜ, ਔਰ ਚੌਥੀ ਹੈ ਸੇਤਜ ਪਸੀਨੇ ਤੋਂ ਪੈਦਾ ਹੋਣਾ। ਇਹ ਜੋ ਜੀਵਨ ਅਸੀਂ ਪ੍ਰਿਥਵੀ ਤੇ ਦੇਖ ਰਹੇ ਹਾਂ ਇਹ ਚਾਰ ਖਾਣੀਆਂ ਦੁਆਰਾ ਹੀ ਜਗਤ ਦੇ ਜੋ ਹੈ ਪ੍ਰਚਲਿਤ ਹੁੰਦਾ ਹੈ। ਜੀ ਇਹਨਾਂ ਦੇ ਰਾਹੀਂ ਬਾਹਰ ਆਉਂਦੇ ਨੇ, ਕੁਝ ਅੰਡਿਆਂ ਰਾਹੀਂ, ਕੁਝ ਪੇਟ ਰਾਹੀਂ, ਕੁਝ ਪਸੀਨੇ ਤੇ ਮੈਲ ਦੇ ਰਾਹੀਂ, ਤੇ ਕੁਝ ਧਰਤੀ ਦੇ ਚੋਂ ਉਤਪੰਨ ਹੁੰਦੀ ਹੈ ਜੈਸੇ ਕਿ ਬਨਸਪਤੀ। ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ, ਸ਼ਬਦ ਦਾ ਰੰਗ ਮਾਣਦਿਆਂ ਮਾਣਦਿਆਂ ਜੀਵ ਰੂਪੀ ਇਸਤਰੀ ਨੂੰ ਸਮਝ ਪੈ ਜਾਂਦੀ ਹੈ ਇਹ ਪਰਿਪੂਰਨ ਪ੍ਰਮਾਤਮਾ ਅੰਡਿਆਂ ਦੇ ਜੋ ਜੀਵਨ ਹੈ ਉਸ ਵਿਚ ਵੀ ਤੇਰਾ ਹੀ ਜੀਵਨ ਹੈ, ਪੇਟ ਦੇ ਅੰਦਰ ਜੋ ਜੀਵਨ ਹੈ ਉਸ ਦੇ ਅੰਦਰ ਵੀ ਤੇਰਾ ਹੀ ਜੀਵਨ ਹੈ, ਪਸੀਨੇ ਤੇ ਮਹਿਲ ਦੇ ਜੋ ਜੀਵਨ ਬਣਦਾ ਹੈ ਉਸ ਦੇ ਚ ਵੀ ਤੇਰਾ ਹੀ ਜੀਵਨ ਹੈ, ਔਰ ਬਨਸਪਤੀ ਦੇ ਚ ਵੀ ਤੂੰ ਰਮਿਆ ਹੋਇਆ। ਚਾਰੇ ਖਾਣੀਆਂ ਦੇ ਵਿਚ ਇਹ ਪਰਿਪੂਰਨ ਪ੍ਰਮਾਤਮਾ ਤੇਰੀ ਹੀ ਲੀਨਤਾ ਹੈ। ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ, ਦਰਸ਼ਨ ਦੇਵ ਦਯਾਪਤ ਦਾਤੇ ਗਤ ਭਾਵ ਮਤ ਦੇਵੋ। ਇਸ ਤਰ੍ਹਾਂ ਇਸ ਠੰਡੇ ਮਹੀਨੇ ਵਿਚ ਜਿਸ ਦੇ ਵਿਚ ਭਯੰਕਰ ਕੱਕਰ ਬਰਫ ਤੇ ਸੀਤ ਲਹਿਰ ਚੱਲ ਰਹੀ ਹੈ, ਅਗਰ ਜੀਵ ਰੂਪੀ ਇਸ ਤਰ੍ਹਾਂ ਦੀ ਅਰਦਾਸ ਕਰੇ ਦਰਸ਼ਨ ਦੇਹੋ ਦਯਾਪਤ ਦਾਤੇ ਗਤ ਪਾਵੋ ਮਤ ਦੇਹੋ, ਇਹ ਪਰਿਪੂਰਨ ਪ੍ਰਮਾਤਮਾ ਤੂੰ ਮਤ ਦੇ ਐਸੀ ਕਿ ਤੈਨੂੰ ਸੋਚਾਂ ਤੇ ਤੇਰੇ ਦਰਸ਼ਨ ਦੀ ਤਾਂਘ ਅੰਦਰ ਪੈਦਾ ਹੋਵੇ, ਮੈਂ ਐਸੀ ਚਾਹਤ ਆਪਣੀ ਮਤ ਦੇ ਅੰਦਰ ਪੈਦਾ ਕਰ ਸਕਾਂ। ਇਹ ਕਹੋ ਐਸੀ ਮਤ ਦੇ, ਐਸੀ ਸੋਚਣੀ ਦੇ, ਤਾਂ ਕਿ ਇਹ ਮਹੀਨਾ ਮੇਰਾ ਸੁੱਖਾਂ ਦਾ ਬਤੀਤ ਹੋਵੇ। ਪਰਿਪੂਰਨ ਪ੍ਰਮਾਤਮਾ ਹੇ ਦਇਆ ਦੇ ਕਰ, ਹੇ ਦਇਆ ਦੇ ਸਾਗਰ ਤੂੰ ਰਹਿਮਤ ਕਰ, ਬਖਸ਼ਿਸ਼ ਕਰ, ਐਸੀ ਮਤ ਦੇ ਮੈਂ ਤੈਨੂੰ ਸੋਚਾਂ, ਮੈਂ ਤੈਨੂੰ ਯਾਦ ਕਰਾਂ, ਮੈਂ ਤੇਰੀ ਮੰਗ ਕਰਾਂ, ਮੈਂ ਤੇਰੇ ਦਰਸ਼ਨਾਂ ਦੀ ਲੋਚ ਦੇ ਜ਼ਿੰਦਗੀ ਬਤੀਤ ਕਰਾਂ। ਨਾਨਕ ਰੰਗ ਰਵੇ ਰਸ ਰਸੀਆ ਹਰਸੋਂ ਪ੍ਰੀਤ ਸਨੇਹੋ। ਪੋਖ ਦੇ ਮਹੀਨੇ ਵਿਚ जीव रूपी स्त्री इसे ही रंग विच रंगी जाए तो सारा महीना आनंदमयी बतीत होता है।